ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਤੇ ਸਾਥੀਓ, ਮੈਂ ਖੁਦਾ ਤਾਲਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਇਸ ਗੱਲ ਨੂੰ ਸਿੱਖਾਂਗੇ ਅਤੇ ਇਸ ਗੱਲ ਨੂੰ ਜਾਣਾਂਗੇ ਕਿ ਸਬਤ ਦਾ ਦਿਨ ਕਿਉਂ ਬਣਾਇਆ ਗਿਆ ਹੈ, ਇਸ ਮਕਸਦ ਦੇ ਲਈ ਖੁਦਾ ਨੇ ਇਸ ਦਿਨ ਨੂੰ ਕਾਇਮ ਕੀਤਾ ਹੈ। ਸਾਥੀਓ, ਜਿਵੇਂ ਕਿ ਅਸੀਂ ਇਸ ਗੱਲ ਤੋਂ ਵਾਕਿਫ ਹਾਂ, ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਖੁਦਾ ਨੇ ਸੱਤਵੇਂ ਦਿਨ ਨੂੰ ਬਰਕਤ ਦਿੱਤੀ ਹੈ ਅਤੇ ਇਹਨੂੰ ਮੁਕੱਦਸ ਠਹਿਰਾਇਆ ਹੈ। ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਪੈਦਾਇਸ਼ ਦੀ ਕਿਤਾਬ, ਜਿਹੜੀ ਕਿ ਬਾਈਬਲ ਮੁਕੱਦਸ ਦੀ ਪਹਿਲੀ ਕਿਤਾਬ ਹੈ, ਇਹਦੇ 2:3 ਐਤ ਵਿੱਚ ਆ ਗੱਲ ਬਿਆਨ ਕੀਤੀ ਗਈ ਹੈ ਕਿ ਖੁਦਾ ਨੇ ਸੱਤਵੇਂ ਦਿਨ ਨੂੰ ਬਰਕਤ ਦਿੱਤੀ ਅਤੇ ਇਹਨੂੰ ਮੁਕੱਦਸ ਠਹਿਰਾਇਆ, ਕਿਉਂਕਿ ਇਹਦੇ ਵਿੱਚ ਖੁਦਾ ਸਾਰੇ ਕਾਇਨਾਤ ਤੋਂ, ਜਿਹਨੂੰ ਉਹਨੇ ਪੈਦਾ ਕੀਤਾ ਅਤੇ ਬਣਾਇਆ, ਫਾਰਿਗ ਹੋਇਆ। ਸੋ ਇਸ ਹਵਾਲੇ ਤੋਂ ਆ ਗੱਲ ਸਾਫ਼ ਜ਼ਾਹਿਰ ਹੁੰਦੀ ਹੈ ਕਿ ਸੱਤਵੇਂ ਦਿਨ ਨੂੰ ਖੁਦਾ ਨੇ ਬਰਕਤ ਦਿੱਤੀ ਹੈ ਅਤੇ ਇਸ ਦਿਨ ਨੂੰ ਉਹਨੇ ਮੁਕੱਦਸ ਠਹਿਰਾਇਆ ਹੈ। ਅਤੇ ਸਾਥੀਓ, ਸੱਤਵਾਂ ਦਿਨ ਹੀ ਸਬਤ ਦਾ ਦਿਨ ਨੇ, ਜਿਵੇਂ ਕਿ ਅਸੀਂ ਖਰੂਸ਼ ਦੀ ਕਿਤਾਬ ਦੇ 20:10 ਐਤ ਵਿੱਚ ਆ ਗੱਲ ਪੜ੍ਹਨੇ ਹਾਂ, ਪਰ ਸੱਤਵਾਂ ਦਿਨ ਖੁਦਾਵੰਦ ਤੇਰੇ ਖੁਦਾ ਦਾ ਸਬਤ ਹੈ। ਸੋ ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਸੱਤਵਾਂ ਦਿਨ ਸਬਤ ਦਾ ਦਿਨ ਨੇ ਅਤੇ ਸਬਤ ਦਾ ਦਿਨ ਖੁਦਾ ਦਾ ਦਿਨ ਨੇ। ਅਤੇ ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਦਾ ਗਹਿਰਾਈ ਦੇ ਨਾਲ ਮੁਤਾਲਾ ਕਰਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਜਿਹੜਾ ਹਫ਼ਤੇ ਦਾ ਦਿਨ ਨੇ ਉਹੀ ਸਬਤ ਦਾ ਦਿਨ ਨੇ, ਜਿਹੜਾ ਕਿ ਖੁਦਾ ਦਾ ਦਿਨ ਨੇ। ਸੋ ਇੱਥੇ ਯਕੀਨਨ ਆ ਸਵਾਲ ਪੈਦਾ ਹੁੰਦਾ ਹੈ ਕਿ ਖੁਦਾ ਨੇ ਇਸ ਦਿਨ ਨੂੰ ਕਿਸ ਮਕਸਦ ਦੇ ਲਈ ਬਣਾਇਆ ਹੈ, ਇਸ ਦਿਨ ਦਾ ਕੀ ਮਕਸਦ ਪਾਇਆ ਜਾਂਦਾ ਹੈ ਅਤੇ ਕਿਉਂ ਖੁਦਾਵੰਦ ਨੇ ਆਪਣੀ ਸ਼ਰੀਅਤ ਵਿੱਚ, ਆਪਣੇ ਹੁਕਮਾਂ ਵਿੱਚ ਸਬਤ ਦੇ ਬਾਰੇ ਫਰਮਾਇਆ ਹੈ। ਜਿਵੇਂ ਕਿ ਅਸੀਂ ਖਰੂਸ਼ ਦੀ ਕਿਤਾਬ ਦੇ 20:8 ਹੱਥ ਵਿੱਚ ਆ ਪੜ੍ਹਨੇ ਹਾਂ, ਖੁਦਾ ਦਾ ਹੁਕਮ ਹੈ ਕਿ ਤੂੰ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨੀ। ਸਾਥੀਓ, ਜਦੋਂ ਅਸੀਂ ਯੋਹੰਨਾ ਦੀ ਅੰਜੀਲ ਦੇ 5:11 ਐਤ ਪੜ੍ਹਨੇ ਹਾਂ, ਉਸ ਵੇਲੇ ਅਸੀਂ ਇੱਕ ਐਸੇ ਸ਼ਖਸ ਦੇ ਬਾਰੇ ਪੜ੍ਹਨੇ ਹਾਂ ਜਿਹਨੂੰ ਯਿਸੂ ਮਸੀਹ ਨੇ ਸ਼ਿਫਾ ਦਿੱਤੀ। ਜਦੋਂ ਉਹ ਸ਼ਖਸ ਸ਼ਿਫਾ ਪਾ ਗਿਆ, ਉਸ ਵੇਲੇ ਉਹ ਯਿਸੂ ਮਸੀਹ ਦੇ ਕਹਿਣ ਦੇ ਮੁਤਾਬਿਕ, ਯਿਸੂ ਮਸੀਹ ਦੇ ਕਲਾਮ ਦੇ ਮੁਤਾਬਿਕ, ਜਿਵੇਂ ਯਿਸੂ ਮਸੀਹ ਨੇ ਉਹਨੂੰ ਫਰਮਾਇਆ, ਉਹਨੇ ਉਂਝ ਹੀ ਕੀਤਾ। ਯੋਹੰਨਾ ਦੀ ਅੰਜੀਲ ਦੇ 5:11 ਐਤ ਵਿੱਚ ਲਿਖਿਆ ਹੈ ਕਿ ਉਸ ਸ਼ਖਸ ਨੇ ਆ ਗੱਲ ਕਹੀ ਕਿ ਜਿਹਨੇ ਮੈਨੂੰ ਸ਼ਿਫਾ ਬਖਸ਼ੀ ਏ, ਉਹਨੇ ਹੀ ਮੈਨੂੰ ਫਰਮਾਇਆ ਹੈ ਕਿ ਆਪਣੀ ਚਾਰਪਾਈ ਉਠਾ ਕੇ ਚੱਲ ਫਿਰ। ਸਾਥੀ, ਖੁਦਾਵੰਦ ਯਿਸੂ ਮਸੀਹ ਨੇ ਸਬਤ ਦੇ ਦਿਨ ਇੱਕ ਮਫਲੂਜ ਸ਼ਖਸ ਨੂੰ ਸ਼ਿਫਾ ਦਿੱਤੀ ਤੇ ਜਦੋਂ ਯਿਸੂ ਮਸੀਹ ਨੇ ਉਸ ਮਫਲੂਜ ਸ਼ਖਸ ਨੂੰ ਸ਼ਿਫਾ ਦਿੱਤੀ, ਉਸ ਵੇਲੇ ਯਿਸੂ ਮਸੀਹ ਨੇ ਉਸ ਸ਼ਖਸ ਨੂੰ ਫਰਮਾਇਆ ਕਿ ਉੱਠ ਤੇ ਆਪਣੀ ਚਾਰਪਾਈ ਉਠਾ ਕੇ ਚਲਾ ਜਾ। ਜਦੋਂ ਲੋਕਾਂ ਨੇ ਆ ਵੇਖਿਆ ਕਿ ਸਬਤ ਦੇ ਦਿਨ ਇੱਕ ਸ਼ਖਸ ਨੇ ਚਾਰਪਾਈ ਚੁੱਕੀ ਹੋਈ ਏ, ਉਸ ਵੇਲੇ ਯਹੂਦੀ ਰਹਿਨਮਾਵਾਂ ਨੇ, ਫੱਕੀ ਤੇ ਫਰੀਸੀਆਂ ਨੇ, ਸਰਦਾਰ ਕਹਿਣਾ ਨੇ ਇਸ ਗੱਲ ਨੂੰ ਵੇਖ ਕੇ ਗੁੱਸਾ ਕੀਤਾ ਤੇ ਉਹਨੂੰ ਕਹਿਣ ਲੱਗੇ ਕਿ ਤੈਨੂੰ ਕਿੰਨੇ ਕਿਹਾ ਹੈ ਕਿ ਤੂੰ ਚਾਰਪਾਈ ਚੁੱਕ। ਉਸ ਸ਼ਖਸ ਨੇ ਆ ਜਵਾਬ ਦਿੱਤਾ ਕਿ ਜਿਹਨੇ ਮੈਨੂੰ ਸ਼ਿਫਾ ਦਿੱਤੀ ਏ, ਉਹਨੇ ਹੀ ਮੈਨੂੰ ਫਰਮਾਇਆ ਕਿ ਆਪਣੀ ਚਾਰਪਾਈ ਉਠਾ ਕੇ ਚਲਾ ਜਾ। ਸੋ ਸਾਥੀਓ, ਅਸੀਂ ਵੇਖਣਾ ਕਿ ਇੱਥੇ ਯਹੂਦੀ ਰਹਿਨਮਾਵਾਂ ਨੇ ਇਸ ਗੱਲ ਤੇ ਇਤਰਾਜ਼ ਕੀਤਾ। ਉਹਨਾਂ ਨੇ ਇਸ ਗੱਲ ਤੇ ਸਵਾਲ ਉਠਾਇਆ ਕਿ ਇਸ ਸ਼ਖਸ ਨੇ ਕਿਉਂ ਆਪਣੀ ਚਾਰਪਾਈ ਚੁੱਕੀ ਹੈ, ਜਦਕਿ ਸਬਤ ਦੇ ਦਿਨ ਚਾਰਪਾਈ ਉਠਾਉਣਾ ਰਵਾ ਨਹੀਂ ਹੈ। ਸਾਥੀਓ, ਯਹੂਦੀ ਰਹਿਨਮਾਵਾਂ ਨੂੰ ਤੇ ਆ ਚਾਹੀਦਾ ਸੀ ਕਿ ਉਹ ਇਸ ਗੱਲ ਤੇ ਖੁਸ਼ੀ ਮਨਾਉਂਦੇ ਕਿ ਇੱਕ ਮਫਲੂਜ ਸ਼ਖਸ ਨੇ ਸ਼ਿਫਾ ਪਾ ਲਈ, ਪਰ ਅਸੀਂ ਵੇਖਦੇ ਕਿ ਉਹ ਉਹਦੇ ਨਾਲ ਖੁਸ਼ੀ ਮਨਾਉਣ ਦੇ ਬਜਾਏ ਉਹਨੂੰ ਪੁੱਛਦੇ ਨੇ ਕਿ ਤੈਨੂੰ ਕਿਹਨੇ ਕਿਹਾ ਕਿ ਤੂੰ ਆਪਣੀ ਮੰਜੀ ਚੁੱਕ, ਅੱਜ ਸੱਬਤ ਦਾ ਦਿਨ ਹੈ, ਤੈਨੂੰ ਮੰਜੀ ਚੁੱਕਣਾ ਰਵਾ ਨਹੀਂ ਹੈ। ਸਾਥੀ, ਉਹ ਸ਼ਖਸ ਜਾਣਦਾ ਸੀ ਕਿ ਸੱਬਤ ਦਿਨ ਕਿਸੇ ਤਰ੍ਹਾਂ ਦਾ ਬੋਝ ਉਠਾਉਣਾ ਰਵਾ ਨਹੀਂ ਹੈ। ਉਹਨੇ ਖੁਦ ਨੂੰ ਯਸੂ ਦਾ ਹੁਕਮ ਮੰਨਣ ਵਿੱਚ ਮੁਜਰਿਮ ਨਾ ਠਹਿਰਾਇਆ। ਜਿਹੜੇ ਸ਼ਖਸ ਵਿੱਚ ਖੁਦਾ ਦੀ ਹੈਰਤ ਅੰਗੇਜ਼ ਕੁਦਰਤ ਪਾਈ ਜਾਂਦੀ ਸੀ, ਉਹਨੇ ਖੁਦਾ ਦੇ ਹੁਕਮ ਨੂੰ ਮੰਨ ਕੇ ਖੁਸ਼ੀ ਮਹਿਸੂਸ ਕੀਤੀ ਤੇ ਲੋਕਾਂ ਵਿੱਚ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਜਿਨਨੇ ਮੈਨੂੰ ਸ਼ਿਫਾ ਬਖਸ਼ੀ ਏ, ਉਹਨੇ ਹੀ ਮੈਨੂੰ ਫਰਮਾਇਆ ਹੈ ਕਿ ਆਪਣੀ ਚਾਰਪਾਈ ਯਾਨੀ ਕਿ ਆਪਣੀ ਮੰਜੀ ਉਠਾ ਕੇ ਚਲਾ ਜਾ। ਫੱਕੀਆਂ ਤੇ ਫਰੀਸੀਆਂ ਨੇ ਉਹਨੂੰ ਪੁੱਛਿਆ ਕਿ ਉਹ ਕੌਣ ਸ਼ਖਸ ਹੈ ਜਿਹਨੇ ਤੈਨੂੰ ਸ਼ਿਫਾ ਦਿੱਤੀ ਹੈ, ਪਰ ਜਿਹੜਾ ਸ਼ਿਫਾ ਪਾ ਗਿਆ ਸੀ ਉਹ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ। ਬੇਸ਼ੱਕ ਉਹ ਲੋਕ ਜਾਣਦੇ ਸਨ ਕਿ ਉਹ ਕੌਣ ਹੈ ਜਿਹਨੇ ਆ ਮੌਜਜ਼ਾ ਕੀਤਾ ਹੈ, ਮਗਰ ਉਹ ਉਹਦੇ ਕੋਲੋਂ ਸਬੂਤ ਚਾਹੁੰਦੇ ਸਨ ਤਾਂ ਕਿ ਆ ਸ਼ਖਸ ਦੱਸੇ ਕਿ ਆ ਯਸੂ ਮਸੀਹੀ ਹੈ ਜਿਹਨੇ ਸੱਬਤ ਦਿਨ ਸ਼ਿਫਾ ਦਿੱਤੀ ਹੈ, ਤਾਂ ਕਿ ਉਹ ਯਸੂ ਮਸੀਹ ਤੇ ਸੱਬਤ ਤੋੜਨ ਦਾ ਇਲਜ਼ਾਮ ਲਗਾ ਸਕਣ। ਸਾਥੀ, ਉਹ ਫੱਕੀਆਂ ਤੇ ਫਰੀਸੀਆਂ ਦੇ ਨਜ਼ਦੀਕ ਸੱਬਤ ਦੇ ਦਿਨ ਮੰਜੀ ਨੂੰ ਚੁੱਕਣਾ ਸੱਬਤ ਦੀ ਬੇਹੁਰਮਤੀ ਦੇ ਬਰਾਬਰ ਸੀ। ਸੋ ਯਹੂਦੀਆਂ ਨੇ ਸ਼ਰੀਅਤ ਨੂੰ ਇੰਨਾ ਦਰਮ ਬਰਮ ਕਰ ਦਿੱਤਾ ਸੀ ਕਿ ਸ਼ਰੀਅਤ ਲੋਕਾਂ ਤੇ ਬੜਾ ਭਾਰਾ ਬੋਝ ਬਣ ਗਿਆ ਸੀ, ਉਹਨਾਂ ਦੇ ਲਈ ਬੜਾ ਭਾਰਾ ਜੂਆ ਬਣ ਗਿਆ। ਸੋ ਯਹੂਦੀਆਂ ਨੇ ਬੇਸੂਦ ਮੁਤਾਲਬਾਤ ਕਾਇਮ ਕੀਤੇ, ਉਹਨਾਂ ਨੇ ਖੁਦ ਆਪਣੇ ਬਣਾਏ ਹੋਏ ਕਾਨੂੰਨ ਕਾਇਮ ਕੀਤੇ ਤੇ ਕਹਿਣ ਲੱਗੇ ਕਿ ਇਸ ਤਰ੍ਹਾਂ ਹੀ ਅਸੀਂ ਸੱਬਤ ਦੇ ਦਿਨ ਨੂੰ ਮਨਾ ਸਕਦੇ ਹਾਂ। ਸਾਥੀਓ, ਬੇਫਾਇਦਾ ਗੱਲਾਂ ਦੀ ਵਜ੍ਹਾ ਤੋਂ ਸੱਬਤ ਦਾ ਦਿਨ ਮੁਕੱਦਸ ਤੇ ਖੁਸ਼ੀ ਦਾ ਦਿਨ ਨਾ ਰਿਹਾ। ਫੱਕੀਆਂ ਤੇ ਫਰੀਸੀਆਂ ਨੇ ਇਸ ਦਿਨ ਨੂੰ ਨਾਗਵਾਰ ਬੋਝ ਬਣਾ ਕੇ ਰੱਖਿਆ ਹੋਇਆ ਸੀ। ਇੱਥੋਂ ਤੱਕ ਕਿ ਇੱਕ ਯਹੂਦੀ ਸੱਬਤ ਦੇ ਦਿਨ ਮੋਮਬੱਤੀ ਵੀ ਆਪਣੇ ਘਰ ਵਿੱਚ ਨਹੀਂ ਜਲਾ ਸਕਦਾ ਸੀ। ਉਹ ਤੇ ਆਹ ਵੀ ਗੱਲ ਕਹਿੰਦੇ ਸਨ ਕਿ ਸੱਬਤ ਦੇ ਦਿਨ ਰੁਮਾਲ ਚੁੱਕਣਾ ਵੀ ਸੱਬਤ ਨੂੰ ਤੋੜਨ ਦੇ ਬਰਾਬਰ ਹੈ। ਸੋ ਸਾਥੀਓ, ਜਿਹੜੇ ਕੰਮ ਯਹੂਦੀਆਂ ਨੂੰ ਸੱਬਤ ਦੇ ਦਿਨ ਕਰਨਾ ਰਵਾ ਨਹੀਂ ਸਨ, ਉਹ ਕੰਮ ਕਰਦੇ ਸਨ, ਜਦਕਿ ਜਿਹੜੇ ਕੰਮ ਸੱਬਤ ਦੇ ਦਿਨ ਕਰਨੇ ਚਾਹੀਦੇ ਸਨ ਉਹ ਕੰਮ ਨਹੀਂ ਕਰਦੇ ਸਨ। ਫਿਰ ਵੀ ਉਹ ਆ ਸਮਝਦੇ ਸਨ ਕਿ ਅਸੀਂ ਸੱਬਤ ਨੂੰ ਕਾਇਮ ਰੱਖਦੇ ਹਾਂ, ਜਦਕਿ ਦੂਜੇ ਲੋਕ ਸੱਬਤ ਦੇ ਦਿਨ ਨੂੰ ਤੋੜਦੇ ਨੇ। ਤੇ ਉਹਨਾਂ ਨੇ ਇਸ ਮੁਸੀਬਤ ਤੇ ਵੀ ਇਲਜ਼ਾਮ ਲਗਾਇਆ ਕਿ ਆ ਸੱਬਤ ਨੂੰ ਤੋੜਦਾ, ਸੱਬਤ ਦੇ ਦਿਨ ਦੀ ਬੇਹੁਰਮਤੀ ਕਰਦਾ। ਇਸ ਲਈ ਅਸੀਂ ਯੋਹਨਾ ਦੇ ਅੰਜੀਲ ਦੇ 5 ਬਾਬ ਦੀ 16ਵੀਂ ਆਇਤ ਵਿੱਚ ਇਹ ਗੱਲ ਪੜ੍ਹਨੇ ਆ ਕਿ ਇਸ ਲਈ ਯਹੂਦੀ ਯਿਸੂ ਨੂੰ ਸਤਾਉਣ ਲੱਗੇ ਕਿ ਕਿਉਂ ਆ ਇੰਜ ਦੇ ਕੰਮ ਸੱਬਤ ਦੇ ਦਿਨ ਕਰਦਾ। ਤੇ ਸਾਥੀ, ਖੁਦਾ ਦੀ ਖਾਦਮਾ ਮਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕਿਉਂ ਮੰਗ ਦੇ ਸਫ਼ਾ ਨੰਬਰ 242 ਤੇ 243 ਵਿੱਚ ਇਹ ਗੱਲ ਲਿਖਦੀ ਏ ਕਿ ਮਸੀਹ ਤੇ ਸ਼ਰੀਅਤ ਨੂੰ ਉਜਾਗਰ ਕਰਨ ਦੇ ਲਈ ਆਇਆ ਸੀ। ਖੁਦਾਵੰਦ ਨੂੰ ਪਸੰਦ ਆਇਆ ਕਿ ਆਪਣੀ ਸਦਾਕਤ ਦੀ ਖਾਤਿਰ ਸ਼ਰੀਅਤ ਨੂੰ ਬਜ਼ੁਰਗੀ ਦੇਵੇ ਤੇ ਉਹਨੂੰ ਕਾਬਲੇ ਤਾਜ਼ੀਮ ਬਣਾਏ। ਇਸ ਮਸੀਹ ਸੱਬਤ ਨੂੰ ਲੋਕਾਂ ਨੂੰ ਸ਼ਿਫਾ ਦਿੰਦਾ, ਉਹਨਾਂ ਨੂੰ ਬਰਕਤ ਦਿੰਦਾ। ਐਸੇ ਵਜ੍ਹਾ ਤੋਂ ਬੈਤੇ ਹਸਦਾ ਦੇ ਹੌਸ ਤੇ ਉਹਨੇ ਸੱਬਤ ਦੇ ਦਿਨ ਸ਼ਿਫਾ ਦਾ ਅਮਲ ਕਰਨ ਦਾ ਇੰਤਖਾਬ ਕੀਤਾ। ਉਹ ਮਰੀਜ਼ ਨੂੰ ਹਫ਼ਤੇ ਦੇ ਕਿਸੇ ਦੂਜੇ ਦਿਨ ਵੀ ਸ਼ਿਫਾ ਦੇ ਸਕਦਾ ਸੀ ਜਾਂ ਫਿਰ ਉਹਨੂੰ ਉਂਝ ਹੀ ਸ਼ਿਫਾ ਦੇ ਦਿੰਦਾ, ਮਗਰ ਮੰਜੀ ਚੁੱਕਣ ਦਾ ਹੁਕਮ ਨਾ ਦਿੰਦਾ, ਕਿਉਂਕਿ ਆਹ ਸਭ ਕੁਝ ਉਹਨੇ ਇਸ ਲਈ ਮੁਮਕਿਨ ਕੀਤਾ ਤਾਂ ਕਿ ਉਹ ਦੂਜਿਆਂ ਨੂੰ ਕੁਝ ਸਿਖਾ ਸਕੇ। ਯਕੀਨਨ ਉਹਦੇ ਹਰ ਅਮਲ ਵਿੱਚ ਕੋਈ ਨਾ ਕੋਈ ਹਿਕਮਤ ਪਾਈ ਜਾਂਦੀ ਹੈ। ਬੈਤੇ ਹਸਦਾ ਦੇ ਹੌਸ ਤੇ ਉਹਨੇ ਸਖ਼ਤ ਤਰੀਨ ਬਿਮਾਰ ਮਰੀਜ਼ ਨੂੰ ਸ਼ਿਫਾ ਦਿੱਤੀ। ਫਿਰ ਉਹਨੇ ਫਰਮਾਇਆ ਕਿ ਆਪਣੀ ਮੰਜੀ ਚੁੱਕ ਤਾਂ ਕਿ ਸ਼ਹਿਰ ਵਿੱਚ ਇਸ ਵੱਡੇ ਮੌਜੂਜ਼ੇ ਦਾ ਚਰਚਾ ਹੋ ਸਕੇ। ਉਹਨੂੰ ਪਤਾ ਸੀ ਕਿ ਲੋਕ ਉਹਨੂੰ ਪੁੱਛਣਗੇ ਕਿ ਆਇਆ ਸੱਬਤ ਦੇ ਦਿਨ ਮੰਜੀ ਚੁੱਕਣਾ ਰਵਾ ਹੈ ਜਾਂ ਕਿ ਨਹੀਂ। ਇਸ ਤਰ੍ਹਾਂ ਉਹਨੇ ਸੱਬਤ ਬਾਰੇ ਸਹੀ ਤਾਲੀਮ ਦੇਣੀ ਸੀ। ਖੁਦਾਵੰਦ ਦੇ ਦਿਨ ਯਹੂਦੀਆਂ ਨੇ ਜਿਹੜੀਆਂ ਪਾਬੰਦੀਆਂ ਆਏਦ ਕੀਤੀਆਂ ਹੋਇਆ ਸਨ, ਯਿਸੂ ਮਸੀਹ ਨੇ ਲੋਕਾਂ ਨੂੰ ਉਹਨਾਂ ਤੋਂ ਛੁਟਕਾਰਾ ਅਤਾ ਫਰਮਾਇਆ। ਯਿਸੂ ਮਸੀਹ ਨੇ ਉਹਨਾਂ ਨੂੰ ਦੱਸਿਆ ਕਿ ਦੁਖੀਆਂ ਨੂੰ ਖਲਾਸੀ ਦੇਣਾ ਬਿਲਕੁਲ ਸੱਬਤ ਦੀ ਸ਼ਰੀਅਤ ਦੇ ਮੁਤਾਬਿਕ ਹੈ, ਬਲਕਿ ਆ ਖੁਦਾ ਦੇ ਫਰਿਸ਼ਤਿਆਂ ਦੀ ਖਿਦਮਤ ਦੇ ਮੁਤਾਬਿਕ ਵੀ ਹੈ, ਜਿਹੜੇ ਕਿ ਲਗਾਤਾਰ ਆਸਮਾਨ ਤੋਂ ਜ਼ਮੀਨ ਤੇ ਆਂਦੇ ਜਾਂਦੇ ਨੇ ਤਾਂ ਕਿ ਦੁਖੀਆਂ ਨੂੰ ਤਸੱਲੀ ਦੇਣ। ਸਾਰੇ ਦਿਨ ਖੁਦਾਵੰਦ ਦੇ ਨੇ ਜਿਨ੍ਹਾਂ ਵਿੱਚ ਸਾਨੂੰ ਉਹਦੇ ਮਨਸੂਬੇ ਨੂੰ ਜਿਹੜੇ ਉਹਨੇ ਬਣੇ ਨੂੰ ਇਨਸਾਨ ਦੇ ਲਈ ਬਣਾਏ ਹੋਏ ਨੇ ਪੂਰਾ ਕਰਨਾ ਹੈ। ਅਗਰ ਯਹੂਦੀਆਂ ਦੀ ਤਸ਼ਰੀਹ ਦਰੁਸਤ ਹੁੰਦੀ ਤਾਂ ਫਿਰ ਖੁਦਾ ਕਸੂਰਵਾਰ ਠਹਿਰਦਾ, ਜਿਹਨੇ ਤਖਲੀਕ ਦੇ ਵੇਲੇ ਤੋਂ ਹੀ ਹਰ ਸ਼ੈ ਵਿੱਚ ਜ਼ਿੰਦਗੀ ਪਾਈ ਜਿਹੜੀ ਜ਼ਮੀਨ 'ਤੇ ਵੇ, ਬਲਕਿ ਉਹਨੇ ਇਹਨਾਂ ਤਮਾਮ ਸ਼ੈਵਾਂ ਨੂੰ ਵੇਖ ਕੇ ਆਖਿਆ ਕਿ ਅੱਛਾ ਹੈ। ਸੱਬਤ ਨੂੰ ਤਖਲੀਕ ਦੀ ਯਾਦ ਵਿੱਚ ਕਾਇਮ ਕੀਤਾ ਹੈ। ਔਰ ਫਿਰ ਸਾਥੀ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਇਸ ਗੱਲ ਨੂੰ ਵੀ ਬਿਆਨ ਕਰਦੀ ਹੈ ਕਿ ਅਗਰ ਖੁਦਾ ਸੂਰਜ ਨੂੰ ਹੁਕਮ ਕਰਦਾ ਕਿ ਸੱਬਤ ਦੇ ਦਿਨ ਆਪਣਾ ਕੰਮ ਕਰਨਾ ਬੰਦ ਕਰ ਦੇਵੇ ਜਾਂ ਜ਼ਮੀਨ ਨੂੰ ਨਾ ਗਰਮਾਏ ਤੇ ਨਾ ਹੀ ਸਬਜ਼ੀਆਂ ਦੀ ਨਸ਼ੁਨੁਮਾ ਵਿੱਚ ਮਦਦ ਕਰੇ। ਅਗਰ ਦੁਨੀਆ ਦਾ ਸਾਰਾ ਕਾਰੋਬਾਰ ਮੁਕੱਦਸ ਦਿਨ ਵਿੱਚ ਰੁਕ ਜਾਏ, ਚਸ਼ਮੇ ਬਹਿਣਾ ਬੰਦ ਹੋ ਜਾਣ, ਖੇਤਾਂ ਨੂੰ ਤੇ ਜੰਗਲਾਂ ਨੂੰ ਪਾਣੀ ਨਾ ਪਹੁੰਚੇ, ਸਮੁੰਦਰ ਰੁਕ ਜਾਏ, ਅਨਾਜ ਦੀ ਫਸਲਾਂ ਦੀ ਨਸ਼ੁਨੁਮਾ ਨਾ ਹੋਏ, ਫਲ ਪੱਕਣਾ ਰੁਕ ਜਾਣ, ਪੌਦੇ ਜਾਂ ਪੱਤੇ ਨਾ ਨਿਕਲਣ, ਸੱਬਤ ਦੇ ਦਿਨ ਕੋਈ ਫੁੱਲ ਨਾ ਖਿਲੇ, ਤੇ ਸੂਰਤ ਵਿੱਚ ਇਨਸਾਨ ਜ਼ਮੀਨ ਤੇ ਫਲਾਂ ਫੁੱਲਾਂ ਤੇ ਆਪਣੀ ਦੂਸਰੀ ਦਿਲ ਪਸੰਦ ਦੇ ਸ਼ੈਵਾਂ ਤੋਂ ਮਹਿਰੂਮ ਹੋ ਜਾਣਾ ਸੀ। ਫਿਤਰਤ ਨੂੰ ਆਪਣਾ ਕੰਮ ਜਾਰੀ ਰੱਖਣਾ ਸੀ। ਖੁਦਾ ਆਪਣਾ ਹੱਥ ਇਸ ਲਈ ਨਹੀਂ ਰੋਕਦਾ ਤਾਂ ਕਿ ਇਨਸਾਨ ਤਬਾਹ ਨਾ ਹੋ ਜਾਏ। ਇਸੇ ਤਰ੍ਹਾਂ ਸੱਬਤ ਦੇ ਦਿਨ ਵੀ ਖੁਦਾ ਨੇ ਇਨਸਾਨਾਂ ਦੇ ਕਰਨ ਦੇ ਲਈ ਕੰਮ ਰੱਖ ਛੋੜਿਆ, ਯਾਨੀ ਕਿ ਜ਼ਰੂਰੀਅਤ ਜ਼ਿੰਦਗੀ ਦੇ ਇਲਾਵਾ ਬਿਮਾਰਾਂ ਦੀ ਤਮਾਦਾਰੀ ਲਾਜ਼ਮ ਹੈ। ਸੱਬਤ ਦੇ ਦਿਨ ਹਾਜਤਮੰਦਾਂ ਦੀ ਹਾਜਤ ਰਵਾ ਕਰਨਾ ਹੈ। ਉਹ ਜਿਹੜੇ ਸੱਬਤ ਦੇ ਦਿਨ ਕਿਸੇ ਮੁਸੀਬਤ ਜ਼ਦਾ ਦੀ ਮਦਦ ਨਹੀਂ ਕਰਦੇ, ਉਹ ਬੇਕਸੂਰ ਨਾ ਠਹਿਰਨਗੇ। ਖੁਦਾ ਦਾ ਪਾਕ ਦਿਨ ਇਨਸਾਨ ਦੇ ਲਈ ਆਰਾਮ ਦੇ ਲਈ ਬਣਾਇਆ ਗਿਆ ਹੈ। ਖੁਦਾ ਚਾਹੁੰਦਾ ਹੈ ਕਿ ਰਹਿਮ, ਅਮਨ ਤੇ ਸਲਾਮਤੀ ਦੇ ਕੰਮ ਸੱਬਤ ਦੇ ਦਿਨ ਜ਼ਰੂਰ ਕਿਤੇ ਜਾਣ। ਸੱਬਤ ਦੇ ਦਿਨ ਅਗਰ ਕਿਸੇ ਨੂੰ ਆਰਾਮ ਪਹੁੰਚਾਇਆ ਜਾ ਸਕਦਾ ਹੈ ਤਾਂ ਜ਼ਰੂਰ ਪਹੁੰਚਾਓ। ਖੁਦਾ ਦੀ ਇਹ ਮਰਜ਼ੀ ਨਹੀਂ ਕਿ ਕਿਸੇ ਨੂੰ ਸੱਬਤ ਦੀ ਵਜ੍ਹਾ ਤੋਂ ਇੱਕ ਜਾਂ ਦੋ ਘੰਟੇ ਲਈ ਵੀ ਤਕਲੀਫ ਹੋਏ। ਅਗਰ ਤੁਸੀਂ ਇਹ ਤਕਲੀਫ ਸੱਬਤ ਦੇ ਦਿਨ ਦੂਰ ਕਰ ਸਕਦੇ ਹੋ ਤਾਂ ਫਿਰ ਤੁਸੀਂ ਸੁਸਤੀ ਨਾ ਕਰੋ। ਸੋ ਸਾਥੀਓ, ਅਸੀਂ ਵੇਖਦੇ ਕਿ ਖੁਦਾ ਨੇ ਸੱਬਤ ਦਾ ਦਿਨ ਇਸ ਲਈ ਬਣਾਇਆ ਹੈ ਤਾਂ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਖੁਦਾ ਹੀ ਇਸ ਦੁਨੀਆ ਦਾ ਖਾਲਿਕ ਤੇ ਮਾਲਿਕ ਹੈ। ਸੱਬਤ ਨੂੰ ਤਖਲੀਕ ਦੀ ਯਾਦ ਵਿੱਚ ਕਾਇਮ ਕੀਤਾ ਗਿਆ ਹੈ ਤੇ ਸੱਬਤ ਦੇ ਦਿਨ ਬਿਮਾਰਾਂ ਦੀ ਤਮਾਦਦਾਰੀ ਕਰਨਾ ਲਾਜ਼ਮ ਹੈ। ਸੱਬਤ ਦੇ ਦਿਨ ਮੁਸੀਬਤ ਜ਼ਦਾ ਲੋਕਾਂ ਦੀ ਮਦਦ ਕਰਨਾ ਲਾਜ਼ਮ ਹੈ। ਖੁਦਾ ਚਾਹੁੰਦਾ ਹੈ ਕਿ ਅਸੀਂ ਸੱਬਤ ਦੇ ਦਿਨ ਰਹਿਮ, ਅਮਨ ਤੇ ਸਲਾਮਤੀ ਦੇ ਕੰਮ ਜ਼ਰੂਰ ਕਰੀਏ। ਸੋ ਅਸੀਂ ਇਨਸਾਨਾਂ ਦੀ ਭਲਾਈ ਦੇ ਲਈ ਕੰਮ ਕਰਨ ਤੋਂ ਬਾਜ਼ ਨਾ ਆਈਏ, ਬਲਕਿ ਅਸੀਂ ਇਸ ਕੰਮ ਵਿੱਚ ਮਸਰੂਰ ਰਹੀਏ। ਸਾਥੀਓ, ਖੁਦਾ ਚਾਹੁੰਦਾ ਹੈ ਕਿ ਅਸੀਂ ਸੱਬਤ ਦਾ ਦਿਨ ਬੇਕਾਰ ਨਾ ਗੁਜ਼ਾਰੀਏ, ਬਲਕਿ ਅਸੀਂ ਆਮ ਕਾਰੋਬਾਰ ਤੋਂ ਹੱਥ ਰੋਕ ਕੇ ਰੱਖੀਏ, ਆਪਣੀ ਖੁਸ਼ੀ ਦੇ ਤਾਲਿਬ ਨਾ ਹੋਈਏ, ਬਲਕਿ ਜਿਵੇਂ ਖੁਦਾ ਨੇ ਸੱਬਤ ਦੇ ਦਿਨ ਆਰਾਮ ਕੀਤਾ ਹੈ ਉਹਦੇ ਨਮੂਨੇ ਨੂੰ ਅਪਣਾਈਏ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਬਿਮਾਰਾਂ ਨੂੰ ਸ਼ਿਫਾ ਦੇਣ ਦਾ ਅਮਲ ਐਨ ਸੱਬਤ ਦੇ ਮੁਤਾਬਿਕ ਹੈ। ਇੰਜ ਦੇ ਕੰਮ ਸੱਬਤ ਦੀ ਬਜ਼ੁਰਗੀ ਹੁੰਦੇ ਨੇ। ਯਿਸੂ ਮਸੀਹ ਉਸੇ ਤਰ੍ਹਾਂ ਪਾਕ ਤੇ ਮੁਕੱਦਸ ਕੰਮ ਸੱਬਤ ਦੇ ਦਿਨ ਅੰਜਾਮ ਦਿੰਦੇ ਸਨ ਜਿਵੇਂ ਆਸਮਾਨੀ ਬਾਪ ਅੰਜਾਮ ਦਿੰਦਾ ਰਿਹਾ ਹੈ। ਫਰੀਸੀ ਤੇ ਯਿਸੂ ਮਸੀਹ ਤੇ ਇਲਜ਼ਾਮ ਲਗਾਉਂਦੇ ਸਨ ਕਿ ਉਹ ਨਾ ਸਿਰਫ ਸੱਬਤ ਨੂੰ ਤੋੜਦਾ ਹੈ ਬਲਕਿ ਖੁਦਾ ਨੂੰ ਆਪਣਾ ਬਾਪ ਵੀ ਕਹਿੰਦਾ ਹੈ। ਸਾਥੀਓ, ਬੇਸ਼ੱਕ ਫੱਕੀ ਫਰੀਸੀ ਯਿਸੂ ਮਸੀਹ ਦੇ ਖਿਲਾਫ਼ ਸਨ, ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਖੁਦਾ ਦੇ ਕਲਾਮ ਦੀ ਸਹੀ ਤਾਲੀਮ ਦਿੱਤੀ ਤਾਂ ਕਿ ਉਹ ਆ ਜਾਣਨ ਕਿ ਖੁਦਾ ਮੁਹੱਬਤ ਦਾ ਖੁਦਾ ਹੈ ਤੇ ਜਿਹੜੇ ਉਹਦੇ ਹੁਕਮਾਂ ਨੂੰ ਮੰਨਦੇ ਨੇ ਯਕੀਨਨ ਉਹ ਉਸੇ ਤਰ੍ਹਾਂ ਦੀ ਹੀ ਜ਼ਿੰਦਗੀ ਗੁਜ਼ਾਰਦੇ ਨੇ ਜਿਵੇਂ ਖੁਦਾ ਚਾਹੁੰਦਾ ਹੈ। ਸੋ ਸਾਥੀਓ, ਅੱਜ ਅਸੀਂ ਯਿਸੂ ਮਸੀਹ ਦੀ ਤਾਲੀਮ ਨੂੰ ਆਪਣੇ ਜ਼ੇਹਨ-ਨਸ਼ੀਨ ਕਰੀਏ ਤੇ ਇਸ ਗੱਲ ਨੂੰ ਜਾਣੀਏ ਕਿ ਸੱਬਤ ਦਾ ਦਿਨ ਕਿਉਂ ਬਣਾਇਆ ਗਿਆ, ਇਹਦਾ ਕੀ ਮਕਸਦ ਪਾਇਆ ਜਾਂਦਾ ਹੈ। ਸੱਬਤ ਦਾ ਦਿਨ ਇਸ ਲਈ ਬਣਾਇਆ ਗਿਆ ਹੈ ਕਿ ਅਸੀਂ ਖੁਦਾ ਨੂੰ ਆਪਣਾ ਖਾਲਿਕ ਤੇ ਮਾਲਿਕ ਮੰਨਦੇ ਹੋਏ ਹਾਂ, ਉਹਦੀ ਤਾਜ਼ੀਮ ਕਰੀਏ, ਉਹਦੀ ਇਬਾਦਤ ਕਰੀਏ। ਸੱਬਤ ਦਾ ਦਿਨ ਸਾਨੂੰ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਖੁਦਾ ਦੇ ਨਾਲ ਵਕਤ ਗੁਜ਼ਾਰੀਏ, ਉਹਦੀ ਕੁਰਬਤ ਵਿੱਚ ਰਹੀਏ, ਉਹਦੇ ਨਾਲ ਰਿਫਾਕਤ ਰੱਖੀਏ, ਉਹਦੀ ਹਮਦੋਸਨਾ ਕਰੀਏ, ਉਹਦੀ ਪ੍ਰਸਤਿਸ਼ ਕਰੀਏ ਤੇ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਈਏ। ਔਰ ਫਿਰ ਸਾਥੀਓ, ਸੱਬਤ ਦਾ ਦਿਨ ਸਾਨੂੰ ਆਹ ਵੀ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਆਪਣੇ ਖਾਨਦਾਨ ਦੇ ਨਾਲ ਵਕਤ ਗੁਜ਼ਾਰ ਸਕੀਏ, ਆਪਣੇ ਖਾਨਦਾਨ ਦੇ ਨਾਲ ਮਿਲ ਕੇ ਖੁਦਾ ਦੀ ਤਾਜ਼ੀਮ ਕਰ ਸਕੀਏ, ਉਹਦੀ ਬਰਕਤਾਂ ਦਾ, ਉਹਦੀ ਨਿਹਮਤਾਂ ਦਾ, ਉਹਦੀ ਬਖਸ਼ਿਸ਼ਾਂ ਦਾ ਸ਼ੁਕਰ ਅਦਾ ਕਰ ਸਕੀਏ। ਸੱਬਤ ਦਾ ਦਿਨ ਸਾਨੂੰ ਆਹ ਵੀ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਆਪਣੇ ਦੋਸਤਾਂ ਦੇ ਨਾਲ, ਅਜ਼ੀਜ਼ੋ ਕਰਬ ਦੇ ਨਾਲ ਵਕਤ ਗੁਜ਼ਾਰ ਸਕੀਏ, ਬਿਮਾਰਾਂ ਦਾ ਹਾਲ ਅਹਿਵਾਲ ਪਤਾ ਕਰ ਸਕੀਏ, ਉਹਨਾਂ ਦੀ ਮਦਦ ਕਰ ਸਕੀਏ। ਸੱਬਤ ਦਾ ਦਿਨ ਸਾਨੂੰ ਆਹ ਵੀ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਲੋਕਾਂ ਵਿੱਚ ਖੁਦਾ ਦੇ ਨਾਮ ਦੀ ਗਵਾਹੀ ਦੇ ਸਕੀਏ। ਸਾਥੀਓ, ਜਦੋਂ ਅਸੀਂ ਖੁਦਾਵੰਦ ਯਿਸੂ ਮਸੀਹ ਨੂੰ ਆਪਣੀਆਂ ਜ਼ਿੰਦਗੀਆਂ ਦਾ ਖਾਲਿਕ ਤੇ ਮਾਲਿਕ ਮੰਨਾਂਗੇ, ਉਹਦੇ ਵਾਂਗੂ ਸੱਬਤ ਦੇ ਦਿਨ ਨੂੰ ਮਨਾਵਾਂਗੇ, ਜਿਵੇਂ ਕਿ ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਦਸਤੂਰ ਦੇ ਮੁਤਾਬਿਕ ਸੱਬਤ ਦੇ ਦਿਨ ਹੈਕਲ ਵਿੱਚ ਜਾਂਦੇ, ਲੋਕਾਂ ਨੂੰ ਗੁਲਾਮ ਸੁਣਾਉਂਦੇ, ਜਿਵੇਂ ਯਿਸੂ ਮਸੀਹ ਨੇ ਸੱਬਤ ਦੇ ਦਿਨ ਨੂੰ ਮੰਨਿਆ। ਅਗਰ ਅਸੀਂ ਵੀ ਉਂਝ ਸੱਬਤ ਦੇ ਦਿਨ ਨੂੰ ਮੰਨਾਂਗੇ ਤਾਂ ਯਕੀਨਨ ਅਸੀਂ ਖੁਦਾਵੰਦ ਕੋਲੋਂ ਬਰਕਤ ਪਾਵਾਂਗੇ। ਸਾਥੀ, ਖੁਦਾਵੰਦ ਸਾਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਚਾਹੁੰਦਾ ਹੈ, ਉਹ ਚਾਹੁੰਦਾ ਕਿ ਅਸੀਂ ਉਹਦੇ ਨਾਲ ਜੁੜੇ ਰਹੀਏ। ਅਗਰ ਅਸੀਂ ਉਹਦੀ ਸੋਬਤ ਵਿੱਚ, ਉਹਦੀ ਰਿਫਾਕਤ ਵਿੱਚ ਰਹਿਣਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਖੁਦਾ ਦੇ ਨਾਲ ਵਫ਼ਾਦਾਰ ਰਹੀਏ, ਉਹਦੇ ਹੁਕਮਾਂ ਨੂੰ ਮੰਨੀਏ ਅਤੇ ਯਾਦ ਕਰਕੇ ਸੱਬਤ ਦੇ ਦਿਨ ਨੂੰ ਪਾਕ ਮੰਨੀਏ। ਸਾਥੀਓ, ਜਦੋਂ ਅਸੀਂ ਖੁਦਾ ਦੇ ਨਾਲ ਜੁੜੇ ਰਹਾਂਗੇ, ਖੁਦਾ ਨਾਲ ਰਿਫਾਕਤ ਰੱਖਾਂਗੇ, ਉਸ ਵੇਲੇ ਯਕੀਨਨ ਖੁਦਾਵੰਦ ਸਾਨੂੰ ਹਿੰਮਤ ਤਾਕਤ ਦੇਵੇਗਾ ਕਿ ਅਸੀਂ ਉਹਦੇ ਹੁਕਮ ਤੇ ਅਮਲ ਕਰਕੇ ਉਹਦੀ ਮਰਜ਼ੀ ਦੇ ਮੁਤਾਬਿਕ ਸਬਤ ਦਿਨ ਪਾਕ ਮੰਨ ਸਕੀਏ, ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ ਉਹਦਾ ਜਲਾਲ ਜ਼ਾਹਿਰ ਹੋਏ ਤੇ ਅਸੀਂ ਉਹਦੇ ਕਲਾਮ ਦੇ ਵਸੀਲੇ ਨਾਲ ਬਹੁਤ ਸਾਰੀਆਂ ਬਰਕਤਾਂ ਨੂੰ ਪਾ ਸਕੀਏ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਸਬਤ ਦਿਨ ਨੂੰ ਉਸੇ ਤਰ੍ਹਾਂ ਪਾਕ ਮੰਨੋ ਜਿਵੇਂ ਖੁਦਾਵੰਦ ਨੇ ਫਰਮਾਇਆ ਹੈ। ਜਿਸ ਤਰ੍ਹਾਂ ਯਿਸੂ ਮਸੀਹ ਨੇ ਸਬਤ ਦੇ ਦਿਨ ਪਾਕ ਮੰਨਿਆ ਹੈ, ਉਸੇ ਤਰ੍ਹਾਂ ਤੁਸੀਂ ਵੀ ਸਬਤ ਦੇ ਦਿਨ ਪਾਕ ਮੰਨੋ। ਯਕੀਨਨ ਜਦੋਂ ਤੁਸੀਂ ਸਬਤ ਦੇ ਦਿਨ ਪਾਕ ਮੰਨੋਗੇ, ਖੁਦਾ ਦਾ ਨਾਮ ਇੱਜ਼ਤ ਜਲਾਲ ਪਾਏਗਾ ਤੇ ਤੁਸੀਂ ਖੁਦਾ ਦੇ ਨਾਮ ਦੀ ਗਵਾਹੀ ਦੇਣ ਵਾਲੇ ਬਣੋਗੇ। ਅੱਜ ਵੇਲਾ ਹੈ ਕਿ ਅਸੀਂ ਉਹਦੇ ਨਾਮ ਦੀ ਗਵਾਹੀ ਦੇਈਏ, ਉਹਦੇ ਜਲਾਲ ਨੂੰ ਆਪਣੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਕਰੀਏ, ਤਾਂ ਕਿ ਖੁਦਾ ਦਾ ਨਾਮ ਮੁਬਾਰਕ ਠਹਿਰੇ ਤੇ ਅਸੀਂ ਉਹਦੀ ਹਜ਼ੂਰੀ 'ਚੋਂ ਬਹੁਤ ਸਾਰੀਆਂ ਬਰਕਤਾਂ ਪਾ ਸਕੀਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਖੁਦਾ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ ਤੇ ਆਪਣੇ ਜ਼ਿੰਦਾ ਖੁਦਾਵੰਦ ਆਸਮਾਨ ਦੇ ਖੁਦਾ ਦੇ ਅੱਗੇ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਨੇ ਆ, ਤੇਰੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਨੇ ਆ, ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਏ। ਐ ਖੁਦਾਵੰਦ, ਅੱਜ ਅਸਾਂ ਇਸ ਗੱਲ ਨੂੰ ਜਾਣੀਏ ਕਿ ਸਬਤ ਦਾ ਦਿਨ ਬਣਾਉਣ ਵਾਲਾ ਤੂੰ ਹੀ ਏ, ਆ ਤੇਰਾ ਮੁਕੱਦਸ ਪਾਕ ਦਿਨ ਏ, ਤੇ ਤੂੰ ਆਪਣੇ ਲੋਕਾਂ ਨੂੰ ਆਫਰਮਾਨਾ ਹੈ ਕਿ ਯਾਦ ਕਰਕੇ ਤੂੰ ਸਬਤ ਦਾ ਦਿਨ ਪਾਕ ਮੰਨੇ। ਐ ਖੁਦਾਵੰਦ, ਸਾਨੂੰ ਤੋਫੀਕ ਦੇ ਕੇ ਅਸੀਂ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨੀਏ, ਉਸੇ ਤਰ੍ਹਾਂ ਹੀ ਸਬਤ ਦੇ ਦਿਨ ਨੂੰ ਪਾਕ ਮਨਾਈਏ ਜਿਸ ਤਰ੍ਹਾਂ ਯਿਸੂ ਮਸੀਹ ਨੇ ਇਸ ਦਿਨ ਨੂੰ ਪਾਕ ਮੰਨਿਆ। ਐ ਖੁਦਾਵੰਦ, ਸਾਨੂੰ ਆਪਣੇ ਕਲਾਮ ਤੇ ਅਮਲ ਕਰਨ ਦੀ ਤੋਫੀਕ ਦੇ। ਅਸੀਂ ਹਮੇਸ਼ਾ ਤੇਰੇ ਨਾਲ ਰਹਿਣਾ ਚਾਹੁੰਦੇ ਹਾਂ ਤੇ ਤੇਰੇ ਕੋਲੋਂ ਬਹੁਤ ਸਾਰੀਆਂ ਬਰਕਤਾਂ ਪਾਉਣਾ ਚਾਹੁੰਦੇ ਹਾਂ। ਸਾਨੂੰ ਤੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੋਫੀਕ ਤਾ ਫਰਮਾ। ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਤੂੰ ਬੜੀ ਬਰਕਤ ਦੇ। ਤੇਰੇ ਕੋਲੋਂ ਅਸੀਂ ਤੇਰਾ ਰਹਿਮ, ਤੇਰੀ ਬਰਕਤ ਤੇ ਤੇਰੀ ਹਕਮਤ ਮੰਗਦੇ ਹਾਂ। ਤੂੰ ਸਾਨੂੰ ਕਬੂਲ ਫਰਮਾ ਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਂ ਵਿੱਚ। ਆਮੀਨ।
ਇੱਕ ਕਲਾਮ ਤੇਰਾ ਐ ਸੋਹਣੇ ਰੱਬਾ,
ਇਹ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਇਹ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਇੱਕ ਕਲਾਮ ਤੇਰਾ ਐ ਸੋਹਣੇ ਰੱਬਾ,
ਇੱਕ ਕਲਾਮ ਤੇਰਾ ਐ ਸੋਹਣੇ ਰੱਬਾ, ਇਹ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਇਹ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਇੱਕ ਕਲਾਮ ਤੇਰਾ ਐ ਸੋਹਣੇ ਰੱਬਾ,
ਇੱਕ ਕਲਾਮ ਤੇਰਾ ਐ ਸੋਹਣੇ ਰੱਬਾ।
ਸਾਨੂੰ ਦੇਂਦਾ ਤੇਰੀ ਪਹਿਚਾਨ ਰੱਬਾ, ਸਾਨੂੰ ਦੇਂਦਾ ਤੇਰੀ ਪਹਿਚਾਨ ਰੱਬਾ,
ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ, ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ,
ਸਾਨੂੰ ਸਾਰਿਆਂ ਰੋਗਾਂ ਤੋਂ ਦੇਂਦਾ ਸ਼ਫਾ, ਸਾਰਿਆਂ ਰੋਗਾਂ ਤੋਂ ਦੇਂਦਾ ਸ਼ਫਾ,
ਸਾਨੂੰ ਸਾਰਿਆਂ ਰੋਗਾਂ ਤੋਂ ਦੇਂਦਾ ਸ਼ਫਾ,
ਇੱਕ ਕਲਾਮ ਤੇਰਾ ਐ ਸੋਹਣੇ ਰੱਬਾ,
ਇੱਕ ਕਲਾਮ ਤੇਰਾ ਐ ਸੋਹਣੇ
ਤਾਜ ਸਾਰੀਆਂ ਕਿਤਾਬਾਂ ਦਾ, ਇਹ ਤਾਜ ਸਾਰੀਆਂ ਕਿਤਾਬਾਂ ਦਾ,
ਇਹ ਮਰਕਜ਼ ਦਿਲ ਦੇ ਨਿਸਾਬਾਂ ਦਾ, ਇਹ ਮਰਕਜ਼ ਦਿਲ ਦੇ ਨਿਸਾਬਾਂ ਦਾ,
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।